जन नानक प பகத்து தாரு தொல் பிரம்ம சம்சாரே. ஜன்ன நானுக்கு பகத்து தாரு தொல் பிரம்ம சம்சாரே. ஏக் ஜீ கப் கானே ஏக் ஜீ ஏக் ஜீ கப் கானே. ஜன்னானுக்கு பகத்து தார் தொல் பிரம்ம சம்சாரே. ஏக் ஜீ கப் கானே ஏக் ஜீ கப் கானே. பல் பல் சத் பலிஹார் பல் பல் சத் பலிஹார் சர்ப குண நிதானம் கீமத் ஞான தியானம் சர்ப குண நிதானம் சர்ப குண நிதானம் கீமத் நஹே ஞான தியானம் ஊச்சத்தே ஊச்சா ஜனிஜே ஊச்சத்தே ஊச்சா ஜனிஜே பிரபு தேரோ தானம் பிரபு தேரோ தானம் ஊச்சத்தே ஊச்சா ஜனிஜே பிரபு தேரோ தானம் ஹாக் பல் பல் ஹாக் பல் 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 சத் பலிஹார் பல் பல் சத் பலிஹார் மன் தன் தேரோ பிராணம் மன் தன் தேரோ பிராணம் ஏக சூத் ஹை ஜஹானம் मन धन तेरा प्राण मन धन तेरा प्राण एक सूत है जहान एक सूत है जहान कौन उपमा देऊ कौन उपमा देव बड़े ते बढ़ान कौन उपमा देव बड़े ते बढ़ान बड़े ते बढ़ान हाक बल बल हाक बल 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 सद बल हार बल बल सद बल हाक बल बल हाक बल 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 सद बल हार बल बल सद बलिहा कौन जाने तेरा भेव कौन जाने तेरा भेयो अलख अपार देयो कौन जाने तेरा भेयो अलख अपार दे अकल कला है अकल कला है प्रभ सर्व को दान अकल सर्व को धान अकल कला है प्रभ सर्व को धान हाक बल बल हाक बल 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 सद बलिहार बल 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 सद बलिहार जन नानक भगत दर तुल ब्रह्म संसार जन नानक भगत धर तुल ब्रह्म संसार एक जी क्या बखाने एक जी क्या बखाने हाक बल 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 सद बलिहार बल बल सद बलिहा हाँ के बल 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 सद बलिहार जन नानक भगत दर तुल ब्रह्म समसर एक जिही क्या बखाने हाँ के बल 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 सद बलहार सर्व गुण निधान कीमत ने ज्ञान ध्यान सर्व गुण निधान कीमत ने ज्ञान ध्यान ऊचे ते ऊचो जनी जे प्रभु तेरो थान प्रभु तेरो थान मन धन तेरो प्राण मन धन तेरो प्राण एक सूत है जहान कमन उपमा देव कमन उपमा देव तू समरथ वड्डा तू समरथ वड्डा मेरी मत थोरी राम कवन उपमा देव तू पाले अकिरत घना तू पाले अकिरत घना पूरन दृष्ट तेरी अगाध बोध अपार करते कवन उपमा देव अगाध बोध अपार करते मोए नीच कछु ना जाना कवन उपमा तू समरथ वड्डा राजन में राजा तू कहिए सर्व गुण निधान राजन में राजा तू कहिए भूमन में ठकुर में ठकराई तेरी कुमन सिर कुम सर्व गुण निधान पिता मेरो सर्व गुण निधान पिता मेरो बड़ो धनी अगवा उस्तत कवन करी जय करते सर्व गुण निधान कीमत नहे ज्ञान ध्यान उस्तत कवन करी जय करते पेख रहो विस्मा सर्व गुण निधान तेरे जहन विच तेरे खजाने विच ਤੇਰੇ ਫੈਸਲਿਆਂ ਵਿੱਚ ਤੇਰੀ ਸੋਚ ਵਿੱਚ ਕੋਈ ਕਮੀ ਨਹੀਂ। ਤੇਰੇ ਕੋਲ ਸਾਰੇ ਹੀ ਗੁਣ ਨੇ, ਤੇਰਾ ਗਿਆਨ ਤੇ ਤੇਰਾ ਧਿਆਨ ਦੋ ਚੀਜ਼ਾਂ ਦੀ ਕੋਈ ਕੀਮਤ ਨਹੀਂ। ਇੱਥੇ ਰੁਕਣਾ ਚਾਹੁੰਦਾ। ਪਰਮੇਸ਼ਵਰ ਨੂੰ ਤੇ ਗੁਰੂ ਨੂੰ ਕਿਵੇਂ ਜੋੜ ਰਹੇ ਨੇ, ਜਿਵੇਂ ਸਵਈਆਂ ਦਾ ਆਰੰਭ ਹੋਇਆ ਸੀ ਕਿ ਇਹਦੇ ਵਿੱਚ ਪਰਮੇਸ਼ਵਰ ਤੇ ਗੁਰੂ ਦੀ ਅਭੇਦਤਾ ਦਾ ਬੜੇ ਖੂਬਸੂਰਤ ਢੰਗ ਨਾਲ ਬਿਆਨ ਹੈ। ਤੇ ਉਹ ਸੰਬੰਧ, ਉਹ ਅਭੇਦਤਾ, ਉਹ ਰਿਸ਼ਤਾ ਕਿਵੇਂ ਬਣ ਆਉਂਦਾ, ਇਹਦੀਆਂ ਹੀ ਐਗਜ਼ਾਮਪਲ ਨੇ ਸਵਈਆਂ ਵਿੱਚ। ਹੁਣ ਇੱਥੇ ਗੱਲ ਸਰਬ ਗੁਣ ਨਿਧਾਨ ਦੀ ਹੈ, ਪ੍ਰਭੂ ਦੀ ਗੱਲ ਹੋ ਰਹੀ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਗੁਰੂ ਦੇ ਬਾਰੇ ਵੀ ਉਹ ਗੱਲ ਆਖ ਦਿੱਤੀ, ਹੇ ਗੁਰੂ ਤੂੰ ਵੀ ਸਰਬ ਗੁਣ ਨਿਧਾਨ ਹੈ। ਸਵਈਆਂ ਵਿੱਚ ਵੀ ਅੱਗੇ ਆਏਗਾ, ਗੁਰੂ ਦੇ ਸੰਬੰਧ ਵਿੱਚ ਵੀ ਭੱਟਾ ਨੇ ਵੀ ਆਖ ਦਿੱਤਾ ਤੂੰ ਵੀ ਸਰਬ ਗੁਣ ਨਿਧਾਨ ਹੈ। ਭਾਈ ਸਾਹਿਬ ਨੇ ਵੀ ਆਖਿਆ ਸਤਿਗੁਰ ਗੁਣੀ ਨਿਧਾਨ ਹੈ, ਖਜ਼ਾਨਾ ਹੈ। ਹੱਬ ਗੁਣ ਤੈਂਡੇ ਨਾਨਕ ਜੀਉ ਮੈਂ ਕੁਥੀਏ। ਮੈਂ ਨਿਰਗੁਣ ਤੇ ਕਿਹਾ ਹੋਵੇ, ਜਿੰਨੇ ਵੀ ਸੰਸਾਰ ਵਿੱਚ ਗੁਣ ਲੈਣੇ ਨੇ ਉਹਨੂੰ ਤੇਰੇ ਕੋਲ ਆਉਣਾ ਹੀ ਪਏਗਾ। ਉਹਨੂੰ ਤੇਰੇ ਕੋਲ ਆਉਣਾ ਹੀ ਪਏਗਾ। ਸਰਬ ਗੁਣ ਨਿਧਾਨ ਹੈ, ਕੀਮਤ ਨਹੀਂ ਗਿਆਨ ਧਿਆਨ। ਤੇਰੇ ਗੁਣਾਂ ਦਾ ਗਿਆਨ ਪ੍ਰਾਪਤ ਕਰਨ ਲਈ ਬੜੀ ਵੱਡੀ ਕੀਮਤ ਹੈ। ਉਹਨੂੰ ਸੰਸਾਰ ਦੀ ਕਿਸੇ ਤੋਲ ਵਜ਼ਨ ਜਾਂ ਦੁਕਾਨ ਜਾਂ ਕਿਸੇ ਐਸੇ ਤੋਲੇ ਕੋਲੋਂ ਤੁਲਾ ਕੇ ਉਹਦੀ ਵੈਲਿਊ ਨਹੀਂ ਪਾਈ ਜਾ ਸਕਦੀ। ਪਰ ਹੇ ਪਰਮੇਸ਼ਵਰ, ਤੇਰਾ ਤੇ ਗੁਰੂ ਦਾ ਸੰਬੰਧ ਕੀ ਹੈ? ਕਿਉਂਕਿ ਗਿਆਨ ਤੇਰਾ ਹੈ, ਮਿਲਦਾ ਗੁਰੂ ਕੋਲੋਂ ਹੈ। ਦੋ ਚੀਜ਼ਾਂ ਦਾ ਸੰਬੰਧ ਜੁੜ ਗਿਆ। ਗੁਰੂ ਹੋਰਨਾਂ ਚੀਜ਼ਾਂ ਦਾ ਗਿਆਨ ਨਹੀਂ ਦਿੰਦਾ, ਹਾਂ ਗੁਣ ਦਾ ਗਿਆਨ ਦਿੰਦਾ। ਜੇ ਉਹ ਸੰਸਾਰ ਵਿੱਚ ਮਨੁੱਖ ਨੂੰ ਜਿਉਣਾ ਸਿਖਾਉਂਦਾ ਹੈ ਨਾ, ਉਹ ਵੀ ਮਤ ਸਮਝਿਓ ਕਿ ਕਿਸੇ ਹੋਰ ਚੀਜ਼ ਦਾ ਗੁਣ ਦਿੰਦਾ, ਗਿਆਨ ਦਿੰਦਾ। ਕਿਉਂਕਿ ਚੰਗਾ ਜੀਵਨ ਹੀ ਤਾਂ ਪ੍ਰਭੂ ਦਾ ਰੂਪ ਹੈ। ਮੈਂ ਇੱਕ ਵਾਰ ਕੀਤੀ ਸੀ, ਬਾਬਾ ਕਬੀਰ ਜੀ ਨੇ ਗੱਲ ਕਿਉਂ ਆਖ ਦਿੱਤੀ ਕਿ ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰ ਰਾਮੇ ਹੋ ਨਿਬਰਿਓ। ਅਤੇ ਮੈਂ ਅਰਜ਼ ਕੀਤੀ ਸੀ, ਭਲਿਓ ਕਦੀ ਸੋਚਿਆ ਵੀ ਉਹਦੇ ਤੋਂ ਬਾਅਦ ਕੋਈ ਕਬੀਰ ਦਾ ਮੂੰਹ ਬਦਲ ਗਿਆ, ਸ਼ਕਲ ਬਦਲ ਗਈ, ਰੰਗ ਬਦਲ ਗਿਆ, ਉਚਾਈ ਬਦਲ ਗਈ, ਹਾਈਟ ਬਦਲ, ਕੁਛ ਨਹੀਂ ਬਦਲਿਆ, ਕੇਵਲ ਗੁਣ ਹੀ ਤਾਂ ਬਦਲੇ, ਕੇਵਲ ਸੁਭਾਅ ਹੀ ਤਾਂ ਬਦਲਿਆ, ਅਤੇ ਉਹ ਸੁਭਾਅ ਹੀ ਪ੍ਰਭੂ ਸੀ। ਸੋ ਕਬੀਰ ਰਾਮੇ ਹੋ ਨਿਬਰਿਓ, ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਣੀ। ਹੁਣ ਰੱਬ ਦੀ ਕੋਈ ਸ਼ਕਲ ਤੇ ਵੱਖਰੀ ਹੈ ਨਹੀਂ, ਬਾਰ ਬਾਰ ਦੁਹਰਾਇਆ ਜਾ ਰਿਹਾ, ਸ਼ਕਲ ਨਾਲ ਸ਼ਕਲ ਨਹੀਂ ਮਿਲੀ, ਮਤ ਨਾਲ ਮਤ ਮਿਲ ਗਈ। ਮੈਂ ਇੱਕ ਵਾਰ ਕੀਤੀ ਸੀ, ਸੰਸਾਰ ਦੀ ਕਹਾਵਤ ਹੈ ਕਾਲੇ ਕੋਲ ਧੌਲਾ ਬਹਿ ਜਾ, ਰੰਗ ਨਹੀਂ ਵਿਟਾਉਂਦਾ ਮਤ ਲੈ ਜਾਂਦਾ। ਰੱਬ ਦੇ ਗੁਣ ਹੀ ਤਾਂ ਗਿਆਨ ਹੈ। ਗੁਰੂ ਉਸੇ ਦਾ ਗਿਆਨ ਜਿਹੜਾ ਚੰਗਿਆਈਆਂ ਪਿਆ ਦਿੰਦਾ ਹੈ ਨਾ, ਗੁਰੂ ਨੇਕੀਆਂ ਪਿਆ ਦਿੰਦਾ, ਚੰਗਿਆਈਆਂ ਤੇ ਨੇਕੀਆਂ ਹੀ ਤੇ ਮੇਰੇ ਪ੍ਰਭੂ ਦਾ ਸਰੂਪ ਹੈ। ਉਹ ਮਾਨੋ ਰੱਬ ਦਾ ਗਿਆਨ ਪੀ ਦਿੰਦਾ ਹੈ ਅਤੇ ਦੋਵਾਂ ਦਾ ਰਿਸ਼ਤਾ ਕੀ ਹੈ ਗਿਆਨ ਪਰਮੇਸ਼ਰ ਦਾ ਮਿਲਦਾ ਗੁਰੂ ਕੋਲੋਂ ਗੁਰੂ ਨੇ ਬਾਣੀ ਵਿੱਚ ਹੀ ਫੈਸਲਾ ਕਰ ਦਿੱਤਾ ਕਹਿਣ ਲੱਗੇ ਭਾਈ ਰੇ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਭਾਈ ਰੇ ਕੀਮਤ ਨਹੀਂ ਗਿਆਨ ਧਿਆਨ ਗੁਰ ਬਿਨ ਗਿਆਨ ਨਾ ਹੋਏ ਇਹ ਪ੍ਰਭੂ ਤੇਰਾ ਗਿਆਨ ਇੰਨੀ ਵੈਲਿਊ ਰੱਖਦਾ ਹੈ ਇੰਨੀ ਵੈਲਿਊ ਰੱਖਦਾ ਹੈ ਕਿ ਸੰਸਾਰ ਦਾ ਕੋਈ ਮਨੁੱਖ ਉਹਦੀ ਕੀਮਤ ਨਹੀਂ ਪਾ ਸਕਦਾ ਪਰ ਉਸ ਗਿਆਨ ਦਾ ਖਜ਼ਾਨਾ ਕਿਹਦੇ ਕੋਲ ਹੈ ਗੁਰੂ ਕੋਲ ਹੈ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰ ਦੇ ਪੁੱਛੋ ਬ੍ਰਹਮੇ ਨਾਰ ਦੇ ਬੇਦ ਬਿਆਸੇ ਕੋਏ ਗੁਰ ਬਿਨ ਗਿਆਨ ਨਾ ਹੋਏ ਕੀਮਤ ਨਹੀਂ ਗਿਆਨ ਧਿਆਨ ਬੱਧਾ ਜਲ ਰਹੇ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਗੁਰੂ ਤੋਂ ਬਿਨਾਂ ਗਿਆਨ ਕਿਵੇਂ ਨਾਮੁਮਕਿਨ ਧਰਮ ਤੋਂ ਬਿਨਾਂ ਧਿਆਨ ਤਰਤੀਬ ਜ਼ਿੰਦਗੀ ਦੀ ਤਰਤੀਬ ਤੋਂ ਬਿਨਾਂ ਧਿਆਨ ਨਾਮੁਮਕਿਨ ਸੰਭਵ ਸੱਚ ਬਿਨਾਂ ਸਿੱਖਿਆ ਜਿਸ ਸਿੱਖਿਆ ਵਿੱਚ ਸੱਚ ਨਹੀਂ ਕਾਹਦੀ ਸਿੱਖਿਆ ਸੱਚ ਬਿਨ ਸਾਖੀ ਮੂਲੋਂ ਨਾ ਬਾਕੀ ਜਿਹਦੇ ਕੋਲ ਕੈਪੀਟਲ ਹੀ ਕੋਈ ਨਹੀਂ ਮੂਲ ਹੀ ਕੋਈ ਨਹੀਂ ਉਹਦੀ ਬਾਕੀ ਬੈਲੈਂਸ ਕੀ ਹੋਇਆ ਕੈਪੀਟਲ ਹੈ ਕੋਈ ਨਹੀਂ ਮੂਲੋਂ ਨਾ ਬਾਕੀ ਮੂਲ ਤੋਂ ਬਿਨਾਂ ਬਾਕੀ ਬਾਕੀ ਦਾ ਮਤਲਬ ਹੁੰਦਾ ਬੈਲੈਂਸ ਜਿਹਦਾ ਮੂਲ ਹੀ ਕੋਈ ਨਹੀਂ ਹੁੰਦੀ ਬਾਕੀ ਕੀ ਹੈ ਕੈਪੀਟਲ ਹੀ ਕੋਈ ਨਹੀਂ ਬੈਲੈਂਸ ਕਹਿਣ ਲੱਗੇ ਭਲਿਆ ਗਿਆਨ ਬੜਾ ਕੀਮਤੀ ਹੈ ਮਨੁੱਖ ਇਸ ਲਈ ਮਾਨਿੰਦਰ ਸਤਗੁਰੂ ਨੇ ਆਖ ਦਿੱਤਾ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਘਟ ਬਲਿਆ ਗੁਰ ਗਿਆਨ ਘਟ ਬਲਿਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਕੀਮਤੀ ਪਦਾਰਥ ਲੱਭ ਗਿਆ ਉਸ ਪਦਾਰਥ ਨੇ ਹੀ ਤਾਂ ਗਿਆਨ ਦੀ ਵੈਲਿਊ ਬਣਾਉਣੀ ਜੇ ਗਿਆਨ ਦਾ ਚਾਨਣ ਹੋਇਆ ਅਗਿਆਨ ਦਾ ਅੰਧੇਰਾ ਮਿਟਿਆ ਤਾਂ ਹੀ ਕੀਮਤੀ ਰਤਨ ਲੱਭਿਆ ਗਿਆਨ ਦੀ ਵੈਲਿਊ ਇਹ ਖਿਆਲ ਕਰਿਓ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਅਸੰਖ ਭਗਤ ਗੁਣ ਗਿਆਨ ਵਿਚਾਰ ਦਿਨ ਰਾਤ ਗਿਆਨ ਦੀ ਵਿਚਾਰ ਹੋ ਰਹੀ ਗਿਆਨ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਮਨੁੱਖ ਅਗਿਆਨ ਵਿੱਚ ਜੀਵ ਰਿਹਾ ਅਗਿਆਨ ਵਿੱਚ ਈਵਨ ਇੱਥੋਂ ਤੱਕ ਜਿੱਥੇ ਗਿਆਨ ਦੀ ਵਿਚਾਰ ਹੋ ਰਹੀ ਹੈ ਉੱਥੇ ਵੀ ਅਗਿਆਨ ਵਿੱਚ ਜੀਵ ਰਿਹਾ ਹੈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ। ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਗਿਆਨ ਧਿਆਨ ਸਭ ਕੋਈ ਰਵੇ, ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬਾਂਧਿਆ ਸਭ ਜਗ ਭਾਵੇ। ਗਿਆਨ ਦੀ ਦੁਨੀਆ ਵਿੱਚ ਵੀ ਗਿਆਨ ਹੀ ਨੰਗ ਅਗਿਆਨ ਪੂਜਾ, ਕਦੀ ਗਰੇਵਾ ਮੈਂ ਝਾਤ ਮਾਰਿਆ। ਔਰ ਇੱਕ ਦੁਖਾਂਤ ਵਾਪਰ ਕੇ ਜਿਹੜੀ ਗੱਲ ਮੈਂ ਸਾਂਝੀ ਕਰਨਾ ਚਾਹੁੰਦਾ, ਉਹ ਦੁਖਾਂਤ ਕੀ ਵਾਪਰਿਆ ਵੀ ਅਸੀਂ ਜਿੰਨੀ ਅਗਿਆਨਤਾ ਸੀ ਨਾ, ਤੇ ਉਸ ਅਗਿਆਨਤਾ ਵਿੱਚ ਪੈਦਾ ਹੋਏ ਹੋਏ ਜਿੰਨੇ ਵਿਕਰਮ ਸਨ, ਗੁਨਾਹ ਸਨ, ਉਹਨਾਂ ਨੇ ਇੱਕ ਬੜਾ ਖੂਬਸੂਰਤ ਨਾਮ ਦੇ ਦਿੱਤਾ ਹੈ। ਉਹ ਨਾਮ ਸਾਨੂੰ ਪ੍ਰਵਾਨ ਹੋ ਗਿਆ, ਉਹ ਇੱਕ ਐਸਾ ਪਰਦਾ ਬਣ ਗਿਆ ਕਿ ਉਸ ਪਰਦੇ ਦੇ ਉਹ ਸਾਰਾ ਵਿਕਰਮ ਸਾਡੇ ਜੀਵਨ ਦਾ ਹਿੱਸਾ ਬਣ ਗਿਆ। ਨਾਮ ਬੜਾ ਖੂਬਸੂਰਤ ਹੈ ਤੇ ਦੇ ਦਿੱਤਾ ਹੈ ਅਸੀਂ ਅਗਿਆਨਤਾ ਨੂੰ, ਤਾਂ ਕਿ ਅਗਿਆਨਤਾ ਹਜ਼ਮ ਹੋ ਸਕੇ। ਤੇ ਉਹ ਨਾਮ ਹੈ ਸ਼ਰਧਾ। ਸ਼ਰਧਾ ਨਾਮ ਬੜਾ ਖੂਬਸੂਰਤ ਹੈ ਤੇ ਜਿੰਨੀ ਅਗਿਆਨਤਾ ਦੇ ਕੰਮ ਨੇ ਸਾਰੇ ਸ਼ਰਧਾ ਦੇ ਨਾਮ ਥੱਲੇ ਕੀਤੇ ਜਾ ਰਹੇ ਨੇ। ਆਏ ਖਿਆਲ ਕਰਿਓ, ਜਿਨ੍ਹਾਂ ਨੇ ਤੀਰਥਾਂ ਤੇ ਜਾ ਕੇ ਆਪਣੀਆਂ ਪਤਨੀਆਂ ਦਾਨ ਕੀਤੀਆਂ, ਭਲਾ ਉਹ ਬਿਨਾਂ ਸ਼ਰਧਾ ਤੋਂ ਸਨ? ਕੋਈ ਮਨ ਵਿੱਚ ਸ਼ਰਧਾ ਸੀ? ਕੋਈ ਵਿਸ਼ਵਾਸ ਸੀ? ਨਹੀਂ ਤਾਂ ਇਹੋ ਜਿਹਾ ਪਾਪ ਕੌਣ ਕਰਦਾ? ਇਹੋ ਜਿਹਾ ਗੁਨਾਹ ਕੌਣ ਕਰਦਾ? ਲੇਕਿਨ ਲੋਕ ਕਰ ਰਹੇ ਸਨ ਤੇ ਜਿਹੜੇ ਕਰਦੇ ਸਨ ਲੋਕ ਉਹਨਾਂ ਨੂੰ ਵੀ ਧੰਨ ਧੰਨ ਆਖਦੇ ਸਨ, ਕਹਿੰਦੇ ਸਨ ਬੜੀ ਸ਼ਰਧਾ ਵਾਲਾ ਸੀ ਗੁਣਾ, ਪਰ ਹੋ ਰਿਹਾ ਸੀ ਸ਼ਰਧਾ ਦੇ ਨਾਮ ਥੱਲੇ। ਇਸੇ ਸ਼ਰਧਾ ਦਾ ਨਾਂ ਲੈ ਕੇ, ਮੈਂ ਬਾਰ ਬਾਰ ਉਸ ਗੱਲ ਨੂੰ ਕੀ ਦੁਹਰਾਵਾਂ, ਇਸੇ ਸ਼ਰਧਾ ਦਾ ਨਾਂ ਲੈ ਕੇ ਧੰਨੇ ਬਾਰੇ ਆਖਿਆ ਗਿਆ, ਉਹਨੇ ਜੀ ਸ਼ਰਧਾ ਨਾਲ ਪੱਥਰ ਵਿੱਚੋਂ ਰੱਬ ਪਾ ਲਿਆ। ਲੈ, ਸ਼ਰਧਾ ਹੋਣੀ ਚਾਹੀਦੀ ਹੈ। ਜੇ ਧੰਨਾ ਪੱਥਰ ਵਿੱਚੋਂ ਪ੍ਰਾਪਤ ਕਰ ਸਕਦਾ ਤੇ ਅਸੀਂ ਮੂਰਤਾਂ ਵਿੱਚੋਂ ਕਿਉਂ ਨਹੀਂ ਕਰ ਸਕਦੇ? ਸ਼ਰਧਾ ਦਾ ਨਾਮ ਉਹ ਭਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਧੰਨਾ ਬੈਠਾ ਹੈ, ਕਿਤੇ ਗਿਆ ਨਹੀਂ। ਜਿਹੜਾ ਚਲਾ ਜਾਏ ਨਾ, ਉਹਦੇ ਬਾਰੇ ਮੁਗਲਤਾ ਪਾਇਆ ਜਾ ਸਕਦਾ, ਉਹ ਕਿਹੜਾ ਸਾਹਮਣੇ, ਉਹਨੇ ਕਿਹੜਾ ਭੁਲੇਖਾ ਦੂਰ ਕਰਨਾ, ਤੇ ਧੰਨਾ ਤੇ ਬੈਠਾ ਹੈ। ਉਹਦੇ ਕੋਲੋਂ ਪੁੱਛ ਲਓ, ਜਿੰਨੀ ਰਚਨਾ ਧੰਨੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾ ਭਗਤ ਧੰਨੇ ਦੀ, ਉਹਦੇ ਵਿੱਚ ਇੱਕ ਥਾਂ ਤੇ ਵੀ ਜ਼ਿਕਰ ਨਹੀਂ ਕਿ ਮੈਂ ਪੱਥਰ ਵਿੱਚੋਂ ਪਾਇਆ, ਇੱਕ ਥਾਂ ਤੇ ਵੀ ਨਹੀਂ। ਧੰਨੇ ਪਾਇਆ ਬਾਲ ਬੁੱਧ, ਆਪਾ ਗੁਆ ਕੇ। ਬਾਲ ਬੁੱਧੀ ਕੀ? ਆਪਾ ਗੁਆਉਣਾ, ਹਾਂ ਖਤਮ ਕਰਨਾ, ਆਪਣੇ ਆਪ ਨੂੰ ਇਹ ਨਾ ਮੈਂ ਕੁਛ ਨਹੀਂ ਜਾਣਦਾ। ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ, ਸਾਧ ਸੰਗਤ ਵਿੱਚੋਂ। ਪਰ ਪੱਥਰ ਪੂਜਾ ਵਾਲਿਆਂ ਨੇ ਧੰਨੇ ਨੂੰ ਪੱਥਰ ਦੇ ਪੂਜਾ ਦੀ ਕਹਾਣੀ ਨਾਲ ਜੋੜ ਲਿਆ, ਤੇ ਭਾਈ ਸਾਹਿਬ ਨੇ ਵੀ ਮਨ ਤਾਂ ਨਹੀਂ ਬਲਕਿ ਵਕਤ ਦੀਆਂ ਪ੍ਰਚਲਿਤ ਕਹਾਣੀਆਂ ਦਾ ਕਈ ਥਾਵਾਂ ਦੀ ਜ਼ਿਕਰ ਕੀਤਾ ਜੀ। ਐਗਜ਼ਾਮਪਲ ਵਜੋਂ ਉਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵੀ ਕੀਤਾ, ਮੰਨਤਾ ਨਹੀਂ, ਵਕਤ ਦੀਆਂ ਪ੍ਰਚਲਿਤ ਕਹਾਣੀਆਂ ਦਾ ਜ਼ਿਕਰ ਕੀਤਾ। ਗੁੱਤਮ ਨਾਰ ਇਹ ਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਣਾ, ਸਾਰਾ ਵਕਤ ਦੀ ਪ੍ਰਚਲਿਤ ਕਹਾਣੀਆਂ ਦਾ ਜ਼ਿਕਰ ਹੈ। ਵਕਤ ਦੀਆਂ ਪ੍ਰਚਲਿਤ ਕਹਾਣੀਆਂ ਦਾ ਜ਼ਿਕਰ ਭਾਈ ਸਾਹਿਬ ਨੇ ਵੀ ਬਿਲਕੁਲ ਉਸੇ ਤਰ੍ਹਾਂ ਕਰ ਦਿੱਤਾ। ਅਗਰਾਪਲ ਵਜੋਂ ਪਾਤਰ ਪਾਤਰ ਕਦੀ ਸੱਚਾਈ ਨਹੀਂ ਹੁੰਦਾ ਪਾਤਰ ਦੀ ਕੋਈ ਕਿਰਿਆ ਸੱਚ ਨਹੀਂ ਹੁੰਦੀ ਝੂਠ ਹੀ ਤਾਂ ਹੁੰਦੀ ਮੇਕ ਮਰਜ਼ ਕੀਤੀ ਸੀ ਪਾਤਰ ਜਿੰਨੇ ਕਹਾਣੀ ਵਿੱਚ ਹੁੰਦੇ ਨੇ ਝੂਠ ਹੀ ਤਾਂ ਹੁੰਦੇ ਨੇ ਮਰਦੇ ਵੀ ਨੇ ਜੰਮਦੇ ਵੀ ਨੇ ਨਾ ਮਰਦੇ ਨੇ ਨਾ ਜੰਮਦੇ ਨੇ ਅਨੇਕਾਂ ਵਾਰ ਪਾਤਰ ਮਰਦਾ ਕਹਾਣੀ ਵਿੱਚ ਕੋਈ ਨਹੀਂ ਰੋਂਦਾ ਕੋਈ ਉਹਨਾਂ ਦਾ ਦੁਸਹਿਰਾ ਨਹੀਂ ਮਨਾਉਂਦਾ ਉਹਨਾਂ ਨੂੰ ਪਤਾ ਝੂਠ ਹੈ ਕਲਪਨਾ ਪਰ ਸ਼ਰਧਾ ਦੇ ਨਾਮ ਥੱਲੇ ਉਹਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਤੀ ਪ੍ਰਥਾ ਨੂੰ ਰੋਕਿਆ ਗਿਆ ਰੋਕਿਆ ਗੁਰੂ ਸਾਹਿਬ ਨੇ ਆਪਣੇ ਸਮੇਂ ਵਿੱਚ ਹੀ ਰੋਕ ਦਿੱਤਾ ਸੀ ਔਰ ਗੁਰਬਾਣੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੋਂ ਤੱਕ ਆਖ ਦਿੱਤਾ ਗਿਆ ਦੇਖਾ ਦੇਖੀ ਮਨ ਹੱਠ ਜਲ ਜਾਈਏ ਪ੍ਰਿਆ ਸੰਗ ਨਾ ਪਾਵੇ ਬਹੁ ਜੋਨ ਭਵਾਈਏ ਸਥੀਆਂ ਇਹ ਨਾ ਆਖੀਏ ਮੜਿਆਂ ਲੱਗ ਜਲਣ ਹੁਣ ਜਿਹੜੀਆਂ ਜਲੀਆਂ ਕਿਉਂ ਜਲੀਆਂ ਇੱਕ ਸ਼ਰਧਾ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਜਲ ਗਈਆਂ ਤਾਂ ਇੱਥੇ ਕੁਝ ਦਹਾਕੇ ਪਹਿਲਾਂ ਸੰਤ ਸੁਜਾਨ ਸਿੰਘ ਭਾਈ ਸਾਹਿਬ ਸੁਜਾਨ ਸਿੰਘ ਦੇ ਨਾਲ ਵੀ ਕੋਈ ਸਿੰਘ ਜਲ ਗਿਆ ਪਰ ਗੁਰੂ ਆਖ ਰਿਹਾ ਦੇਖਾ ਦੇਖੀ ਮਨ ਹੱਠ ਕਰਕੇ ਜਲ ਜਾਣ ਨਾਲ ਜਿਹਦੇ ਨਾਲ ਜਲਣਾ ਉਹਦੇ ਨਾਲ ਮਿਲਾਪ ਨਹੀਂ ਹੁੰਦਾ ਪਰ ਸ਼ਰਧਾ ਜਿੰਨਾ ਕੁਝ ਹੋ ਰਿਹਾ ਅੱਜ ਸਾਡੀ ਜ਼ਿੰਦਗੀ ਵਿੱਚ ਕਰਮ ਕਾਂਡ ਸਾਰਾ ਸ਼ਰਧਾ ਦੇ ਪਰਦੇ ਥੱਲੇ ਹੋ ਰਿਹਾ ਇਹ ਦੁਖਾਂਤ ਹੈ ਅਸੀਂ ਅਗਿਆਨਤਾ ਨੂੰ ਸ਼ਰਧਾ ਦਾ ਨਾਮ ਦੇ ਦਿੱਤਾ ਔਰ ਬਿਲਕੁਲ ਉਸ ਕਿਸਮ ਦੇ ਸਾਡੇ ਵਿੱਚ ਵਿਕਾਰ ਆਈ ਜਾਂਦੇ ਨੇ ਹੁਣ ਹੀ ਪਿਛਲੇ ਦਿਨਾਂ ਵਿੱਚ ਪਤਾ ਲੱਗਾ ਪਹਿਲੇ ਤਾਂ ਇੱਕ ਗੱਲ ਦਾ ਪਤਾ ਸੀ ਕਿ ਹੇਮਕੁੰਟ ਸਾਹਿਬ ਤੋਂ ਹੇਮਕੁੰਟ ਦਾ ਜਲ ਜਿਹੜਾ ਹੈ ਉਹ ਬੋਤਲਾਂ ਵਿੱਚ ਪਾ ਕੇ ਐਕਸਪੋਰਟ ਕੀਤਾ ਜਾਂਦਾ ਹੈ ਸ਼ਰਧਾਵਾਨ ਲੋਕ ਸਮਝਦੇ ਨੇ ਜਿਨ੍ਹਾਂ ਦੇ ਘਰ ਸੰਤਾਨ ਨੇ ਉਹ ਬੀਬੀਆਂ ਰੋਜ਼ ਜਲ ਛਕਣ ਪੁੱਤਰ ਦੀ ਦਾਤ ਮਿਲਦੀ ਹੈ ਐਸਾ ਪ੍ਰਚਾਰ ਕਰ ਦਿੱਤਾ ਗਿਆ ਰੋਗੀ ਦੀ ਰੋਗ ਦੀ ਨਿਵਰਤੀ ਹੁੰਦੀ ਹੈ ਉਹ ਜਲ ਐਕਸਪੋਰਟ ਹੋਣ ਲੱਗ ਪਿਆ ਬੜੀ ਸੋਹਣੀ ਖੂਬਸੂਰਤ ਬਿਜ਼ਨਸ ਵਪਾਰ ਚੱਲ ਪਿਆ ਹੁਣੀ ਕੁਛ ਦਿਨ ਪਹਿਲਾਂ ਪਤਾ ਲੱਗਾ ਕਿ ਸਾਡੇ ਇੱਕ ਤਖ਼ਤ ਅਸਥਾਨ ਤੋਂ ਚਰਨ ਧੂੜੀ ਐਕਸਪੋਰਟ ਹੋਣ ਲੱਗ ਪਈ ਹੈ ਉਹ ਧੂੜ ਦੀ ਪੂਰੀ ਬੰਨ ਕੇ ਥੈਲੀ ਵਿੱਚ ਪਾ ਕੇ ਐਕਸਪੋਰਟ ਕਰਦੇ ਨੇ ਇਹ ਇਸ ਅਸਥਾਨ ਦੀ ਚਰਨ ਧੂੜ ਹੈ ਹੁਣ ਚਰਨ ਧੂੜ ਦਾ ਮਸਲਾ ਤਾਂ ਇਹ ਸੀ ਨਿਮਰਤਾ ਹਿਰਦੇ ਵਿੱਚ ਨਿਮਰਤਾ ਹੋਵੇ ਇਹ ਖਿਆਲ ਕਰਿਓ ਅਗਿਆਨ ਪੂਜਾ ਹੋ ਰਹੀ ਹੈ ਤੇ ਸ਼ਰਧਾ ਦੇ ਨਾਮ ਥੱਲੇ ਹੋ ਰਹੀ ਹੈ ਜੇ ਕਿਸੇ ਨੂੰ ਸਮਝਾ ਵੀ ਦਿਓ ਨਾ ਗੱਲ ਕਰ ਵੀ ਲਓ ਜਦੋਂ ਜਵਾਬ ਕੋਈ ਨਾ ਹੋਵੇ ਆਖਦਾ ਭਾਈ ਸਾਹਿਬ ਚਲੋ ਕੋਈ ਸ਼ਰਧਾ ਨਾਲ ਕਰ ਰਹੇ ਉਹਨਾਂ ਦੀ ਸ਼ਰਧਾ ਨਾ ਟੁੱਟੇ ਇਹ ਗੱਲ ਨਾ ਆਖਿਓ ਕਿਤੇ ਸ਼ਰਧਾ ਨਾ ਟੁੱਟ ਜਾਏ ਜਿਹੜੀ ਸਾਰੀ ਅਗਿਆਨਤਾ ਨੂੰ ਸੰਭਾਲੀ ਬੈਠੀ ਹੈ ਸਾਡੇ ਸਾਹਮਣੇ ਨਹੀਂ ਹੋਇਆ ਕੁਝ ਵਰੇ ਪਹਿਲਾਂ 1974-75 ਦੀ ਗੱਲ ਹੈ ਜਦੋਂ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਹੋਈ ਮੈਂ ਉਹ ਪਰਿਵਾਰ ਅਤੇ ਉਹ ਬੀਬੀਆਂ ਵੀ ਦੇਖੀਆਂ ਜਿਹੜੀ ਥੱਲੇ ਵਾਲੇ ਉਸ ਮਿੱਟੀ ਨੂੰ ਘਰ ਲੈ ਗਈਆਂ ਅਤੇ ਘਰ ਲਿਜਾ ਕੇ ਉਹਨਾਂ ਸੁਕਾ ਲਿਆ ਅਤੇ ਸੁਕਾ ਕੇ ਉਹਨੂੰ ਭੋਰ ਭੋਰ ਕੇ ਖਾਣੇ ਵਿੱਚ ਸਬਜ਼ੀਆਂ ਵਿੱਚ ਪਾ ਪਾ ਛਕਿਆ ਹੁਣ ਕੀ ਆਖੋਗੇ ਧਰਮ ਹੈ ਕੌੜੀ ਸੱਚਾਈ ਕਈ ਵਾਰੀ ਕਬੂਲ ਨਹੀਂ ਔਖੀ ਹੁੰਦੀ ਮੈਂ ਹੁਣ ਇੱਕ ਲਫ਼ਜ਼ ਕਹਿ ਸਨ ਸ਼ਰਧਾ ਇੱਕ ਉਹ ਖੂਬਸੂਰਤ ਨਾਮ ਦਿੱਤਾ ਗਿਆ ਜਿਸ ਖੂਬਸੂਰਤੀ ਨੂੰ ਦੁਨੀਆਂ ਦਾ ਮਨੁੱਖ ਛੱਡ ਨਹੀਂ ਸਕਦਾ ਪਿਆ ਤੇ ਮੈਂ ਇੱਕ ਅਰਜ਼ ਕੀਤੀ ਸੀ ਗੁਰੂ ਕੋਲੋਂ ਪੁੱਛੀਏ ਜੀ ਸ਼ਰਧਾ ਧਰਮ ਹੈ? ਕਹਿਣ ਲੱਗੇ ਨਹੀਂ। ਜਹਾਂ ਗਿਆਨ ਜਹਾਂ ਗਿਆਨ ਤੇ ਧਰਮ ਹੈ। ਧਰਮ ਤਾਂ ਗਿਆਨ ਵਿੱਚੋਂ ਜਨਮ ਲੈਂਦਾ ਹੈ। ਗਿਆਨ ਕਿਉਂਕਿ ਭਰਮ ਨਾਸ਼ ਕਰਦਾ ਹੈ, ਗਿਆਨ ਕਿਉਂਕਿ ਕਰਮ ਕਾਂਡ ਨਾਸ਼ ਕਰਦਾ ਹੈ। ਅੱਜ ਸਾਡੇ ਸਾਹਮਣੇ ਚੌਗਿਰ ਦੇ ਵਿੱਚ ਬਹੁਤ ਕੁਛ ਹੋ ਰਿਹਾ ਹੈ ਤੇ ਸ਼ਰਧਾ ਅਧੀਨ ਹੋ ਰਿਹਾ ਹੈ। ਪ੍ਰਬੰਧਕ ਵੀਰ ਵੀ ਮਜਬੂਰ ਹੁੰਦੇ ਨੇ, ਉਹ ਕਹਿੰਦੇ ਨੇ ਮਤ ਇਹਦੀ ਸ਼ਰਧਾ ਟੁੱਟ ਜਾਏ, ਕੱਲ ਨੂੰ ਗੁਰਦੁਆਰੇ ਨਾ ਆਵੇ, ਮਤ ਕਿਤੇ ਗੋਲਕ ਨਾ ਕੱਟ ਜਾਏ। ਉਹ ਉਹਦੀ ਸਾਰੀ ਸ਼ਰਧਾ ਦਾ ਇੰਤਜ਼ਾਮ ਬਰਕਰਾਰ ਰੱਖਣ ਲਈ ਉਵੇਂ ਉਵੇਂ ਕਰੀ ਜਾਂਦੇ ਨੇ। ਇੱਕ ਪਲ ਪਹਿਲਾਂ ਕੁਝ ਹੋਰ ਹੋ ਜਾਂਦਾ, ਦੂਜੇ ਪਲ ਕੁਝ ਹੋਰ ਹੋ ਜਾਂਦਾ, ਤੀਜੇ ਪਲ ਕੁਝ ਹੋ, ਉਹ ਹਰ ਤਰ੍ਹਾਂ ਦਾ ਪ੍ਰੋਗਰਾਮ ਦੁਕਾਨ ਵਾਂਗੂ, ਜਿਵੇਂ ਦੁਕਾਨਦਾਰ ਨੇ ਅਸਲ ਵਸਤੂ ਵੀ ਰੱਖੀ ਹੋਵੇ ਅਤੇ ਨਾਲ ਡੁਪਲੀਕੇਸੀ ਵੀ ਰੱਖੀ, ਜਿਹੜਾ ਸਸਤੀ ਲੈਣ ਵਾਲਾ ਚਲੋ ਉਹ ਆ ਲੈ ਜੇ, ਵਾਪਸ ਤਾਂ ਨਾ ਮੁੜੇਗਾ ਨਾ, ਦੁਕਾਨਦਾਰ ਤਾਂ ਇਹ ਹੁੰਦਾ। ਚਲੋ ਇਹ ਇਹਦਾ ਗਾਹਕ ਹੈ, ਇਹ ਲੈ ਜਾਏਗਾ, ਵਾਪਸ ਤਾਂ ਨਾ ਮੁੜੇਗਾ ਨਾ, ਗਾਹਕ ਤਾਂ ਮੇਰਾ ਹੀ ਬਣਿਆ ਰਹੇਗਾ ਨਾ। ਮੈਂ ਦੇਖਣਾ ਇੱਕੋ ਸਥਾਨਾਂ 'ਤੇ ਇਹ ਕੁਝ ਹੋ ਜਾਂਦਾ। ਅਸੀਂ ਸਾਰਿਆਂ ਨੂੰ ਕਵਰ ਕਰਨਾ ਚਾਹੁੰਦੇ ਹਾਂ ਅਤੇ ਸ਼ਰਧਾ ਦੇ ਨਾਮ ਥੱਲੇ ਕਰਨਾ ਚਾਹੁੰਦੇ ਹਾਂ। ਸ਼ਰਧਾ ਇੱਕ ਉਹ ਲਫ਼ਜ਼ ਬਣ ਗਿਆ ਜਿਹਨੂੰ ਅੰਧ ਵਿਸ਼ਵਾਸਤਾ ਤੱਕ ਅਸੀਂ ਲੈ ਗਏ। ਗੁਰਮੁਖ ਨਾਮ ਦਾਨ ਇਸ਼ਨਾਨ ਜਿੰਨਾ ਸੀ ਨਾ, ਉਹ ਨਾਮ ਵੀ ਦਾਨ ਵੀ ਇਸ਼ਨਾਨ ਵੀ ਸਾਰਾ ਕੁਛ ਸ਼ਰਧਾ ਅਧੀਨ, ਅਗਿਆਨਤਾ ਅਧੀਨ ਹੋ ਰਿਹਾ। ਤੇ ਗੁਰੂ ਨੇ ਫੈਸਲਾ ਦਿੱਤਾ, ਕਹਿੰਦੇ ਨੇ ਗਿਆਨਹੀਨ ਅਗਿਆਨ ਪੂਜਾ ਅੰਧ ਵਰਤਾਵਾ। ਹੁਣ ਤੱਕ ਜਿਹੜੇ ਲੋਕ ਚਰਨ ਧੂੜ ਨੂੰ ਇੱਥੋਂ ਇੰਪੋਰਟ ਕਰ ਰਹੇ ਨੇ ਉਹ ਸ਼ਰਧਾ ਤੇ ਰੱਖਦੇ ਨੇ, ਆਖਰ ਕਿਸੇ ਨੇ ਖਰੀਦਣੀ ਹੈ, ਨਿਮਰਤਾ ਨਹੀਂ ਖਰੀਦਣੀ, ਕਿਉਂਕਿ ਨਿਮਰਤਾ ਵਿਕਦੀ ਨਹੀਂ, ਧਰਮ ਹੈ ਨਿਮਰਤਾ, ਧਰਮ ਹੈ ਤੇ ਨਿਮਰਤਾ ਵਿਕਦੀ ਨਹੀਂ। ਨਿਮਰਤਾ ਕਿਸੇ ਨੇ ਖਰੀਦਣੀ ਵੀ ਨਹੀਂ, ਬਲਕਿ ਉਹ ਤਾਂ ਮਿਲਦੀ ਹੋਵੇ ਨਾ ਉਹਦੇ ਤੋਂ ਦੂਰ ਨੱਸਣਾ ਹੈ। ਨਿਮਰਤਾ ਕੋਈ ਸ਼ਰਧਾ ਨਹੀਂ, ਨਿਮਰਤਾ ਵਾਲੇ ਨੂੰ ਬੁਜ਼ਦਿਲ ਆਖਿਆ ਜਾਂਦਾ ਹੈ, ਨਿਮਰਤਾ ਵਾਲੇ ਨੂੰ ਬੇਜ਼ਮੀਰ ਆਖਿਆ ਜਾਂਦਾ ਹੈ, ਹਾਲਾਂਕਿ ਨਿਮਰਤਾ ਧਰਮ ਹੈ। ਤੁਕਾਈ ਸੀ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ ਨਿਰਮਲ ਸੀਤਲ ਸ਼ੁੱਧ ਪ੍ਰਾਣੀ। ਅਤੇ ਆਖਰੀ ਤੁਕੰਦਰ ਇਹ ਲਫ਼ਜ਼ ਸਨ ਗੁਰਸਿੱਖੀ ਦੀ ਇਹ ਨਿਸ਼ਾਨੀ, ਧਰਮ ਨਿਮਰਤਾ ਹੈ। ਇਹ ਧਰਤੀ ਪੈਰਾਂ ਹੇਠ ਹੈ ਦਾ ਮਤਲਬ ਵੀ ਚਰਨ ਧੂੜ ਹੈ, ਇੱਕ ਪ੍ਰਤੀਕ ਹੈ। ਇੱਕ ਖਿਆਲ ਕਰਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਿੰਨੀ ਸ਼ਬਦਾਵਲੀ ਵਰਤੀ ਗਈ ਹੈ ਨਾ, ਉਹ ਕਿਉਂਕਿ ਸਾਨੂੰ ਸਮਝਾਉਣ ਲਈ ਵਰਤੀ ਗਈ ਹੈ, ਇਸ ਲਈ ਪਾਤਰ ਸਾਡੇ ਦੇਖੇ ਪਾਖੇ ਹੀ ਜ਼ਿਕਰ ਵਿੱਚ ਲਿਆਉਂਦੇ ਗਏ ਨੇ, ਸਾਡੇ ਦੇਖੇ ਪਾਖੇ, ਜਿਸ ਗੱਲ ਨੂੰ ਅਸੀਂ ਆਸਾਨੀ ਨਾਲ ਸਮਝ ਸਕੀਏ। ਮੈਂ ਹੁਣੇ ਅਰਜ਼ ਕੀਤੀ ਸੀ, ਲੇਕਿਨ ਪਾਤਰ ਸੱਚਾਈ ਨਹੀਂ ਹੁੰਦਾ, ਕਹਾਣੀ ਸੱਚਾਈ ਹੁੰਦੀ ਹੈ। ਕਹਾਣੀ ਜਿਹੜੀ ਬਣਦੀ ਹੈ ਉਹ ਕਿਸੇ ਨਾਲ ਹੱਡ ਬੀਤੀ ਵਕਤ ਦੇ ਹਾਲਾਤ ਮੁਤਾਬਕ ਹੀ ਬਣਦੀ ਹੈ। ਤੁਸੀਂ ਰੋਜ਼ ਕਹਾਣੀਆਂ ਫਿਲਮਾਂ ਦੇ ਦੇਖਦੇ ਹੋ, ਉਹ ਆਖਰ ਸੰਸਾਰ ਅੰਦਰ ਵਾਪਰਦਾ ਹੈ, ਜੇ ਸਾਡੀ ਸਿਆਸਤ ਵਿੱਚ, ਜੇ ਸਾਡੇ ਸਾਡੀਆਂ ਅਦਾਲਤਾਂ ਵਿੱਚ ਕਾਨੂੰਨ ਵਿਕਦਾ ਹੈ ਤਾਂ ਫਿਲਮਾਉਣ ਵਾਲਾ ਕੋਈ ਨਾ ਕੋਈ ਕਹਾਣੀ ਉਸੇ ਤਰ੍ਹਾਂ ਦੀ ਫਿਲਮਾ ਦਿੰਦਾ, ਉਹ ਸੱਚਾਈ ਹੁੰਦੀ ਹੈ। ਪਰ ਉਹਦੇ ਵਿੱਚ ਜਿਹੜੇ ਉਹ ਪਾਤਰ ਲੈਂਦਾ ਉਹ ਅਦਾਲਤਾਂ ਵਿੱਚ ਬੈਠੇ ਹੋਏ ਜੱਜ ਨਹੀਂ ਹੁੰਦੇ ਜਿਨ੍ਹਾਂ ਨਾਲ ਕਹਾਣੀ ਸੰਬੰਧਿਤ ਹੈ। ਜਿਹੜੇ ਉਹ ਪਾਤਰ ਲੈਂਦਾ ਉਹ ਉਹ ਨਹੀਂ ਹੁੰਦੇ ਜਿਹੜੇ ਕਤਲ ਹੋ ਚੁੱਕੇ ਹੁੰਦੇ ਨੇ ਜਿਨ੍ਹਾਂ ਦਾ ਮੁਕਦਮਾ ਉਸ ਅਦਾਲਤ ਵਿੱਚ ਪੇਸ਼ ਹੁੰਦਾ ਹੈ, ਨਹੀਂ, ਪਾਤਰ ਬਰ ਲੋਕ ਇਸੇ ਲਈ ਪਾਤਰਾਂ ਵੱਲ ਧਿਆਨ ਨਹੀਂ ਦਿੰਦੇ। ਮੈਂ ਪਹਿਲੀ ਗੱਲ ਨੂੰ ਫਿਰ ਦੁਹਰਾਵਾਂ, ਇਸੇ ਲਈ ਲੋਕ ਪਾਤਰਾਂ ਵੱਲ ਧਿਆਨ ਨਹੀਂ ਦਿੰਦੇ। ਪਾਤਲ ਕਤਲ ਹੋ ਰਿਹਾ, ਮਰ ਰਿਹਾ, ਕਦੀ ਕੋਈ ਨਹੀਂ ਰੋਇਆ, ਉਹਨੂੰ ਪਤਾ ਹੈ ਪਾਤਰ ਹੈ। ਕਹਾਣੀ ਸਮਝਾਉਣ ਲਈ ਹੈ, ਕਹਾਣੀ ਸਮਝਾਉਣ ਲਈ ਹੈ। ਅਤੇ ਮੈਂ ਇੱਕ ਵਾਰ ਗੁਰਬਾਣੀ ਤੁਕ ਵਿੱਚੋਂ ਵੀ ਆਪ ਜੀ ਨਾਲ ਇੱਕ ਗੱਲ ਸਾਂਝੀ ਕੀਤੀ ਸੀ। ਸਤਿਗੁਰੂ ਨੇ ਆਖਿਆ, ਕਹਿਣ ਲੱਗੇ, ਦੇਖੋ ਪਸਾਰ ਨੈਣ, ਦੇਖੋ ਪਸਾਰ ਨੈਣ, ਸੁਣੋ ਸਾਧੂ ਕੇ ਬੈਣ। ਕਹਿਣ ਲੱਗੇ ਅੱਖਾਂ ਨਾਲ ਇਹਨਾਂ ਪਾਤਰਾਂ ਨੂੰ ਦੇਖ, ਪਰ ਇਹ ਪਾਤਰ ਸੱਚਾਈ ਨਹੀਂ, ਗੱਲ ਗੁਰੂ ਦੀ ਸੁਣ। ਉਹ ਤੇ ਤੈਨੂੰ ਕੰਮ ਕੇਵਲ ਸਮਝਾਉਣ ਲਈ ਇਹ ਪਾਤਰ ਨਿਸ਼ਚਿਤ ਕੀਤਾ ਗਿਆ ਹੈ। ਉਹ ਭੈਣ ਭਲਿਆ, ਇੱਕ ਖਿਆਲ ਕਰੀ, ਪੈਰ ਤੇ ਪੈਰਾਂ ਨਾਲ ਲੱਗੀ ਹੋਈ ਧੂੜ ਤਾਂ ਇੱਕ ਪਾਤਰ ਹੈ, ਤੈਨੂੰ ਸਮਝਾਉਣਾ ਚਾਹੁੰਦੇ ਨੇ ਗੁਰੂ ਨਿਮਰਤਾ ਪਾਤਰ। ਸੰਸਾਰ ਦੀਆਂ ਇਹ ਸਾਰੀਆਂ ਵਸਤੂਆਂ ਜਿਨ੍ਹਾਂ ਦੀ ਸੰਗਿਆ ਗੁਰੂ ਬਾਣੀ ਵਿੱਚ ਦਿੰਦਾ ਹੈ ਨਾ, ਮਤ ਸਮਝ ਲਓ ਇਹ ਅਸਲੀਅਤ ਨੇ। ਜਿਵੇਂ ਰਾਤ ਮੈਂ ਅਰਜ਼ ਕੀਤੀ ਸੀ, ਕਿਤੇ ਇਹ ਨਾ ਸਮਝਿਓ ਕੇਸਾਂ ਕਾ ਕਰ ਚਬਰ ਢੁਲਾਵਾਂ ਦਾ ਮਤਲਬ ਹੈ ਕੇਸਾਂ ਦਾ ਹੀ ਚਬਰ ਬਣਨਾ ਹੈ। ਫਿਰ ਤਾਂ ਸਾਨੂੰ ਸੋਚੀ ਪੈਣਾ ਪਏਗਾ ਵੀ ਜੇ ਕੇਸਾਂ ਕਾ ਕਰ ਚਬਰ ਢੁਲਾਵਾਂ ਦਾ ਮਤਲਬ ਹੈ ਸਿਰ ਹਿਲਾ ਕੇ ਚਬਰ ਕਰਨਾ, ਨਾ ਕਿ ਸਿਰ ਨਾਲੋਂ ਵਾਹਿਗੁਰੂ ਬਖਸ਼ੇ ਕੇਸ ਲਾਹ ਕੇ ਚਬਰ ਬਣਾਉਣਾ। ਸਮਝਿਆ? ਤਨ ਮਨ ਧਨ ਅਰਪੂ ਤੁਸੀਂ ਦੀ ਸੰਗਿਆ, ਆਪੇ ਦੀ ਸਮਰਪਿਤ ਦੀ ਸੰਗਿਆ। ਨਹੀਂ ਤੇ ਉਹ ਪਾਤਰ ਜਿਹੜਾ ਲਫ਼ਜ਼ ਵਰਤਿਆ ਗਿਆ ਨਾ, ਕੇਸਾਂ ਕਾਕਰ ਚਲੋ ਢਲਾਣਾ, ਉਹ ਤਾਂ ਸਮਰਪਿਤ ਹੈ। ਮੇਰਾ ਤਨ ਮਨ ਧਨ ਤੇਰਾ, ਤੇਰੀ ਸੇਵਾ ਵਿੱਚ ਹਾਜ਼ਰ ਹੈ, ਸਿਰ ਤੋਂ ਪੈਰਾਂ ਤੱਕ ਮੇਰੇ ਜੀਵਨ ਦਾ ਇੱਕ ਇੱਕ ਅੰਗ ਤਨ ਮਨ ਧਨ ਕਰਕੇ ਤੇਰੇ ਸਮਰਪਿਤ। ਪਰ ਅਸੀਂ ਉਸ ਸੰਗਿਆ ਨੂੰ, ਪਾਤਰ ਨੂੰ ਸੱਚ ਸਮਝ ਕੇ ਉਸੇ ਦੀ ਨਕਲ ਸ਼ੁਰੂ ਕਰ ਦਿੱਤੀ। ਹਰ ਸਮੇਂ ਐਸਾ ਹੋ ਰਿਹਾ, ਔਰ ਹੋ ਇਸ ਲਈ ਰਿਹਾ ਕਿਉਂਕਿ ਅਗਿਆਨਤਾ ਹੈ। ਅਸੀਂ ਪਾਤਰ ਨੂੰ ਸਮਝ ਰਹੇ ਹਾਂ, ਕਹਾਣੀ ਨੂੰ ਨਹੀਂ ਸਮਝ ਰਹੇ। ਇਹੋ ਗੱਲ ਇੱਥੇ ਹੈ। ਅਨੇਕਾਂ ਕਰਮ ਸਾਡੇ ਜਿਹੜੇ ਨੇ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜੀਵਨ ਵਿੱਚ ਕਰ ਰਹੇ ਹਾਂ, ਸਮੇਂ ਸਮੇਂ ਨਾਲ ਤੁਹਾਡੇ ਨਾਲ ਸਾਂਝੇ ਕਰਦਾ ਰਹਾਂਗਾ। ਉਹਦਾ ਕਾਰਨ ਇਹ ਹੋਇਆ, ਭਾਵੇਂ ਚੜ੍ਹਨ ਧੂੜ ਦਾ ਐਕਸਪੋਰਟ ਹੋਣਾ ਹੈ, ਭਾਵੇਂ ਕਿਸੇ ਜਲ ਦਾ ਬੋਤਲਾਂ ਵਿੱਚ ਪਾ ਕੇ ਐਕਸਪੋਰਟ ਹੋਣਾ ਹੈ, ਵੇਖਾ ਵੇਖੀ ਅਗਾਂ ਦੀ ਅਗਾਂ ਸ਼ੁਰੂ ਹੋ ਜਾਏਗਾ। ਗੁਰੂ ਨੇ ਇਸੇ ਲਈ ਆਖ ਦਿੱਤਾ, ਦੇਖਾ ਦੇਖੀ ਮਨ ਹੱਠ ਜਲ ਜਾਈਏ, ਪ੍ਰਸੰਗ ਨਾ ਪਾਵੇ ਬਹੁ ਜੋਨ ਭਵਾਈਏ। ਉਹ ਭਰਿਆ ਸ਼ਰਧਾ ਨੂੰ ਇੱਕ ਐਸਾ ਪਰਦਾ ਨਾ ਬਣਾ ਜਿਸ ਪਰਦੇ ਦੇ ਓਹਲੇ ਤੂੰ ਗੁਨਾਹ ਤੇ ਵਿਕਰਮ ਵੀ ਕਰਦਾ ਚਲਾ ਜਾਏ। ਗੁਰੂ ਕਹਿੰਦੇ ਨੇ, ਜਿਸ ਦਿਨ ਤੂੰ ਗਿਆਨ ਦੀ ਰੋਸ਼ਨੀ ਵਿੱਚ, ਗਿਆਨ ਦੇ ਚਾਨਣ ਵਿੱਚ ਆ ਜਾਏਗਾ, ਉਸ ਦਿਨ ਅੰਧੇਰਾ ਦੂਰ, ਅੰਧੇਰਾ ਤਾਂ ਡਰਦਾ ਹੈ ਚਾਨਣ ਕੋਲੋਂ, ਤੂੰ ਚਾਨਣ ਪੈਦਾ ਹੀ ਨਹੀਂ ਕਰ ਰਿਹਾ। ਅਜੇ ਤੂੰ ਗਿਆਨ ਲਿਆ ਹੀ ਨਹੀਂ ਰਿਹਾ, ਗਿਆਨ ਤਾਂ ਆਪੇ ਚਲੀ ਜਾਂਦੀ। ਅਜੇ ਤੂੰ ਗਿਆਨ ਰੂਪ ਗੁਰੂ ਦੇ ਨੇੜੇ ਹੀ ਨਹੀਂ ਹੋਇਆ। ਗਿਆਨ ਤਾਂ ਉਹ ਚੀਜ਼, ਚਾਨਣ ਤੇ ਰੋਸ਼ਨੀ ਤੇ ਉਹ ਚੀਜ਼ ਜਿਹਦੇ ਕੋਲੋਂ ਅੰਧੇਰਾ ਆਪੇ ਨੱਸਦਾ, ਲੁਕਦਾ ਫਿਰਦਾ। ਫਾਰ ਐਗਜ਼ਾਮਪਲ ਤੁਸੀਂ ਦੇਖਦੇ ਹੋ, ਇੱਥੇ ਰੋਸ਼ਨੀ ਜਗਾਓ ਇੱਕ ਪਾਸੇ, ਇੱਧਰ ਨਾ ਹੋਵੇ ਉੱਧਰ ਰੋਸ਼ਨੀ ਕਰ ਦਿਓ। ਅੰਧੇਰਾ ਜਿਹੜਾ ਹੈ ਨਾ, ਉਸ ਥਮਲੇ ਦੇ ਓਹਲੇ ਹੋ ਜਾਏਗਾ, ਜਿਹਨੂੰ ਅਸੀਂ ਪਰਛਾਵਾਂ ਆਖਦੇ ਨੇ। ਪਰਛਾਵਾਂ ਨਹੀਂ ਹੁੰਦਾ ਅਸਲ ਵਿੱਚ, ਉਹ ਅੰਧੇਰਾ ਹੀ ਛੁਪਿਆ ਹੁੰਦਾ ਹੈ। ਇੱਥੇ ਰੋਸ਼ਨੀ ਜਗਾਓ, ਅੰਧੇਰਾ ਮੇਰੇ ਪਿੱਛੇ ਆ ਜਾਏਗਾ, ਛੁਪ ਜਾਏਗਾ, ਆਸਰਾ ਲਏਗਾ ਕਿ ਮੈਂ ਉਹਦੇ ਓਹਲੇ ਛੁਪ ਜਾਵਾਂ, ਰੋਸ਼ਨੀ ਦਾ ਸਾਹਮਣਾ ਕਿਵੇਂ ਕਰਾਂ। ਉਹਨੂੰ ਅਸੀਂ ਪਰਛਾਵਾਂ ਆਖਦੇ ਨੇ, ਉਹ ਪਰਛਾਵਾਂ ਨਹੀਂ ਹੁੰਦਾ, ਅੰਧੇਰਾ ਹੀ ਛੁਪਿਆ ਹੁੰਦਾ। ਅਤੇ ਰੋਸ਼ਨੀ ਪਿੱਛੇ ਲੈ ਜਾਓ, ਪਰਛਾਵਾਂ ਅੱਗੇ ਆ ਜਾਏਗਾ, ਉਹਨੇ ਤਾਂ ਲੁਕਣਾ ਹੈ। ਅਗਿਆਨਤਾ ਤਾਂ ਲੁਕਦੀ ਫਿਰਦੀ ਹੈ ਗਿਆਨ ਕੋਲੋਂ, ਤੂੰ ਗਿਆਨ ਕੋਲ ਆ ਤੇ ਸਹੀ, ਉਸ ਵੇਲੇ ਪਰਛਾਵਾਂ ਸਾਹਮਣੇ ਆ ਜਾਏਗਾ। ਇੱਕ ਖਿਆਲ ਕਰਿਓ, ਜਦੋਂ ਤੁਹਾਨੂੰ ਰੋਸ਼ਨੀ ਦੀ ਲੋੜ ਹੋਵੇ, ਤੁਹਾਡੇ ਸਾਹਮਣੇ ਇੱਕ ਆਦਮੀ ਖੜਾ ਹੋਵੇ, ਉਹਦਾ ਪਰਛਾਵਾਂ ਤੁਹਾਡੇ 'ਤੇ ਪੈਂਦਾ ਹੋਵੇ, ਉਹ ਰੋਸ਼ਨੀ ਤੁਹਾਡੇ 'ਤੇ ਨਹੀਂ ਆਉਣ ਦੇਗਾ ਕਿਉਂਕਿ ਦਰਮਿਆਨ ਵਿੱਚ ਅੰਧੇਰਾ ਖਲੋ ਗਿਆ ਉਹਦੇ ਓਹਲੇ ਲੁੱਕ ਕੇ। ਤੁਸੀਂ ਉਹਨੂੰ ਆਖੋਗੇ, ਭਲਿਆ ਪਾਸੇ ਹੋ ਜਾ, ਮੈਨੂੰ ਰੋਸ਼ਨੀ ਦੀ ਲੋੜ ਹੈ। ਮੈਂ ਇੱਕ ਐਗਜ਼ਾਮਪਲ ਦੇ ਦਿਆਂ, ਭਲਿਆ ਪਾਸੇ ਹੋ ਜਾ, ਮੈਨੂੰ ਰੋਸ਼ਨੀ ਦੀ ਲੋੜ ਹੈ। ਅੰਧੇਰਾ ਪਾਸੇ ਹੋ ਜਾਏਗਾ, ਰੋਸ਼ਨੀ ਆ ਜਾਏਗੀ। ਅਤੇ ਜੇ ਭਲਾ ਤੁਹਾਨੂੰ ਅੰਧੇਰੇ ਦੀ ਲੋੜ ਹੋਵੇ ਅਤੇ ਸਾਹਮਣੇ ਕੋਈ ਖੜ੍ਹਾ ਹੋਵੇ, ਤੁਹਾਨੂੰ ਅੰਧੇਰੇ ਦੀ ਲੋੜ ਹੋਵੇ, ਸਾਹਮਣੇ ਕੋਈ ਖੜ੍ਹਾ ਹੋਵੇ, ਉੱਥੇ ਆਖਣ ਦੀ ਲੋੜ ਹੈ ਭਲਿਆ ਪਾਸੇ ਹੋ ਜਾ ਮੈਨੂੰ ਅੰਧੇਰਾ ਆਉਣ ਦੇ, ਕਿਉਂਕਿ ਅੰਧੇਰੇ ਦੀ ਤਾਂ ਆਪਣੀ ਹੋਂਦ ਹੀ ਕੋਈ ਨਹੀਂ, ਕੋਈ ਲੋੜ ਹੈ? ਉੱਧਰਲੇ ਪਾਸੇ ਅੰਧੇਰਾ ਹੀ ਅੰਧੇਰਾ ਹੈ, ਮੰਨ ਲਓ ਤੁਹਾਡੇ ਕੋਲ ਰੋਸ਼ਨੀ ਜਗ ਰਹੀ ਹੈ, ਕੋਈ ਦਰਮਿਆਨ ਵਿੱਚ ਖਲੋਤਾ ਤੁਹਾਡੇ ਅਤੇ ਅੰਧੇਰੇ ਦੇ, ਤੁਹਾਨੂੰ ਅੰਧੇਰੇ ਦੀ ਲੋੜ ਹੋਵੇ ਤੁਸੀਂ ਉਹਨੂੰ ਆਖ ਸਕਦੇ ਹੋ ਤੂੰ ਪਾਸੇ ਹਟ ਜਾ ਅੰਧੇਰਾ ਮੇਰੇ ਕੋਲ ਆਉਣ ਦੇ। ਤੁਹਾਡੇ ਕੋਲ ਜਿੰਨੀ ਦੇਰ ਰੋਸ਼ਨੀ ਹੈ ਭਾਵੇਂ ਉਹ ਪਾਸੇ ਹਟ ਵੀ ਜਾਏ ਤੁਹਾਡੇ ਕੋਲ ਅੰਧੇਰਾ ਨਹੀਂ ਆਉਣਾ। ਜਿੰਨੀ ਦੇਰ ਤੁਹਾਡੇ ਕੋਲ ਰੋਸ਼ਨੀ ਹੈ ਨਾ, ਬੇਸ਼ੱਕ ਕੋਈ ਦਰਮਿਆਨ ਦਾ ਬੰਦਾ ਪਾਸੇ ਵੀ ਹਟ ਜਾਏ ਤੁਹਾਡੇ ਕੋਲ ਅੰਧੇਰਾ ਨਹੀਂ ਆਉਣਾ। ਹਾਂ, ਜੇ ਤੁਹਾਡੇ ਕੋਲ ਅੰਧੇਰਾ ਹੈ ਅਤੇ ਰੋਸ਼ਨੀ ਦੀ ਲੋੜ ਹੈ ਤਾਂ ਫਿਰ ਤੁਹਾਨੂੰ ਉਹ ਦਰਮਿਆਨ ਵਿੱਚ ਖਲੋਤਾ ਹੋਇਆ ਆਦਮੀ ਪਾਸੇ ਹਟਾਉਣਾ ਪਏਗਾ, ਪਾਸੇ ਹਟ ਭਲਿਆ ਮੈਨੂੰ ਰੋਸ਼ਨੀ ਆਉਣ ਦੇ। ਲਾ ਫਰਕ ਹੈ, ਅੰਧੇਰਾ ਛੁਪ ਰਿਹਾ, ਅਗਿਆਨਤਾ ਨਸ ਜਾਂਦੀ ਹੈ। ਔਰ ਇਹੋ ਗੱਲ ਬਾਣੀ ਦੀ ਇਹ ਤੁਕ ਸਾਬਤ ਕਰਦੀ ਹੈ,
ਅਗਿਆਨ ਅੰਧੇਰਾ ਮਿਟ ਗਿਆ, ਅਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਘਟ ਬਲਿਆ, ਗੁਰ ਗਿਆਨ ਘਟ ਬਲਿਆ, ਹਰ ਲੱਧਾ ਰਤਨ ਪਦਾਰਥ, ਫਿਰ ਬਹੜੇ ਨਾ ਚੱਲਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਅਗਿਆਨ, ਗੁਰੂ ਗਿਆਨ ਗਿਆਨ ਤੇ ਹੈ ਬ੍ਰਹਮ ਦਾ ਗਿਆਨ, ਪਰਮੇਸ਼ਰ ਦਾ ਗਿਆਨ, ਦੋਵਾਂ ਦਾ ਇਉਂ ਮੇਲ ਹੈ। ਗੱਲ ਪਰਮੇਸ਼ਵਰ ਨਾਲ ਕੀਤੀ ਜਾ ਰਹੀ ਹੈ। ਹੇ ਪ੍ਰਭੂ, ਸਰਬ ਗੁਣ ਨਿਧਾਨ ਕੀਮਤ ਨਾ ਗਿਆਨ ਧਿਆਨ, ਤੇਰੇ ਗਿਆਨ ਦੀ ਜਿਹਨੂੰ ਤੇਰਾ ਗਿਆਨ ਪ੍ਰਾਪਤ ਹੋ ਗਿਆ ਉਹਦੀ ਵੈਲਿਊ, ਉਹਦੀ ਕੀਮਤ ਕੋਈ ਨਹੀਂ ਪਾ ਸਕਦਾ। ਪਰ ਉਹ ਗਿਆਨ ਪ੍ਰਾਪਤ ਕਿੱਥੋਂ ਹੋਇਆ? ਗੁਰੂ ਕੋਲੋਂ। ਇਸ ਲਈ ਮੈਂ ਬਲਿਹਾਰ ਉਹਦੇ ਤੋਂ ਜਾਣਾ। ਹਾਂ ਕਿ ਬਲ 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 ਸਦ ਬਲਿਹਾਰ, ਕਿਉਂਕਿ ਉਹਦੇ ਕੋਲ ਤੇਰਾ ਗਿਆਨ ਹੈ, ਇਸੇ ਲਈ ਤਾਂ ਗੁਰੂ ਹੈ। ਆ ਤੁਸੀਂ ਸ੍ਰੀ ਸੁਖਮਨੀ ਸਾਹਿਬ ਦਾ ਸਲੋਕ ਪੜ੍ਹਦੇ ਹੋ ਨਾ, ਸਤਿਪੁਰਖ ਜਿਹਨੇ ਜਾਣਿਆ, ਜਿਹਨੇ ਸਤਿਪੁਰਖ ਨੂੰ ਜਾਣ ਲਿਆ ਗਿਆਨ ਹੋ ਗਿਆ, ਸਤਿਗੁਰ ਤਿਸ ਕਾ ਨਾਉ। ਜਿਹਦੇ ਕੋਲ ਪਰਮੇਸ਼ਵਰ ਦਾ ਗਿਆਨ ਹੈ ਉਹ ਗੁਰੂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਵਿੱਚ ਇੱਕ ਓਂਕਾਰ ਦਾ ਹੀ ਗਿਆਨ ਹੈ, ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਓਂਕਾਰ ਦੇ ਗਿਆਨ 'ਤੇ ਖਲੋਤਾ ਹੈ। ਇਸ ਲਈ ਭਲੇ ਹੋ, ਇੱਕ ਖਿਆਲ ਕਰੇ ਹੋ, ਲੋੜ ਹੈ ਗੁਰੂ ਕੋਲੋਂ ਪਰਮੇਸ਼ਵਰ ਦੇ ਗਿਆਨ ਪ੍ਰਾਪਤ ਕਰਨ ਦੀ। ਕੀਮਤ ਨ ਗਿਆਨ ਧਿਆਨ, ਉੱਚੇ ਤੇ ਉੱਚੋ ਜਾਣੀ ਜੇ ਪ੍ਰਭ ਤੇਰੋ ਥਾਨ, ਤੇਰਾ ਥਾਨ ਤੇਰਾ ਟਿਕਾਣਾ ਉੱਚੇ ਤੋਂ ਉੱਚਾ ਹੈ। ਉੱਪਰ ਹਾਟ ਹਾਟ ਪਰ ਆਲਾ, ਆਲੇ ਭੀਤਰ ਥਾਤੀ ਉੱਚਾ ਹੈ। ਸਰੀਰ ਦੀ ਹੱਟੀ ਵਿੱਚ ਸਿਰ ਉਤਲਾ ਹੱਟ ਹੈ, ਇਹ ਆਲਾ ਹੈ, ਇਹਦੇ ਵਿੱਚ ਸੁਰਤੀ ਰੂਪ ਟਿਕਾਣਾ ਹੈ। ਜਿੰਨੀ ਦੇਰ ਸੁਰਤ ਦੇ ਟਿਕਾਣੇ ਵਿੱਚ ਤੂੰ ਨਹੀਂ ਪੁੱਜਦਾ, ਤੂੰ ਹਰ ਇੱਕ ਚੀਜ਼ ਨੂੰ ਉੱਚੇ ਲਫ਼ਜ਼ ਨੂੰ ਵੀ ਅਗਿਆਨਤਾ ਵਸ ਕੇਵਲ ਮੰਜ਼ਲਾਂ ਵਿੱਚ ਹੀ ਗਿਣ ਰਿਹਾ। ਰੱਬ ਉੱਚਾ ਰਹਿੰਦਾ ਬਸ, ਆਪਣੀਆਂ ਗੱਲਾਂ ਵਿੱਚ ਤੂੰ ਇਹ ਗੱਲ ਆਖਣ ਲੱਗ ਪਿਆ ਉੱਪਰ ਵਾਲੇ ਦੀ ਮਰਜ਼ੀ ਹੈ, ਥੱਲੇ ਵਾਲੇ ਦੀ ਕਿਉਂ ਨਹੀਂ? ਵੀ ਰੱਬ ਥੱਲੇ ਨਹੀਂ ਰਹਿੰਦਾ, ਇਹ ਉੱਪਰ ਵਾਲੇ ਦੀ ਮਰਜ਼ੀ ਹੈ, ਇਹ ਕਿਉਂ ਨਹੀਂ ਆਖਦਾ ਥੱਲੇ ਵਾਲੇ ਦੀ ਮਰਜ਼ੀ ਹੈ? ਇਹ ਸਰਬਿਤ ਸਭਨੀ ਥਾਈਂ ਰਵਿਆ ਆਪ ਹੈ, ਆਪ ਜੋ ਬਾਦ ਜੰਗ ਕਾ ਵੱਡ ਪ੍ਰਤਾਪ, ਹਰ ਥਾਂ 'ਤੇ ਰਹਿੰਦਾ ਹੈ, ਤਾਂ ਆਕਾਸ਼ ਵਿੱਚ ਰਹਿੰਦਾ, ਪਾਤਾਲ ਵਿੱਚ ਨਹੀਂ ਰਹਿੰਦਾ। ਪਰ ਤੂੰ ਉੱਪਰ ਵਾਲੇ ਦੀ ਮਰਜ਼ੀ ਕਹਿ ਦੇਣਾ, ਥੱਲੇ ਵਾਲੇ ਦੀ ਨਹੀਂ ਕਹਿੰਦਾ। ਹਰ ਇੱਕ ਚੀਜ਼ ਨੂੰ ਇੱਕ ਪਾਤਰ ਰੂਪ ਵਿੱਚ ਅਗਿਆਨਤਾ ਵਸ ਵਿਚਾਰ ਰਹੇ ਹਾਂ, ਬਸ ਸਰੀਰ ਦੀ ਗੱਲ ਕਰਦੇ ਹਾਂ, ਸੁਰਤ ਸਭ ਤੋਂ ਉੱਚੀ ਹੈ, ਇਸ ਲਈ ਪਰਮਾਤਮਾ ਦਾ ਨਿਵਾਸ ਸੁਰਤ ਵਿੱਚ ਹੈ, ਉਹਦੇ ਵਿੱਚ ਹੋਵੇ ਨਾ ਹੋਵੇ ਤੇਰੇ ਆਪ ਮੈਂ ਪਿਛਲੇ ਦਿਨਾਂ 'ਚ ਵਾਪਰੀਆਂ ਨੇ। ਸਿਰਫ ਇੰਨੀ ਗੱਲ ਕਹੀ ਜਾਣ ਗਈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਪਰ ਕੁਛ ਨਹੀਂ ਹੋਣਾ ਚਾਹੀਦਾ। ਉਹ ਭਲਿਆ ਗੁਰੂ ਤਾਂ ਹੈ ਗਿਆਨ, ਜਦੋਂ ਗੁਰੂ ਦੀ ਗੱਲ ਨਾਲੋਂ ਤੂੰ ਆਪਣੀ ਗੱਲ ਪਹਿਲਾਂ ਮੰਨਣਾ ਹੈ, ਉੱਚੀ ਸਮਝਣਾ ਹੈ, ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੋਣਾ ਹੈ। ਜਦੋਂ ਗੁਰੂ ਦੀ ਗੱਲ ਨਾ ਸਮਝ ਕੇ ਆਪਣੀ ਗੱਲ ਨੂੰ ਉੱਪਰ ਰੱਖਣਾ, ਆਪਣੀ ਸੋਚ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੋਂ ਉੱਪਰ ਰੱਖਣਾ, ਉਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੋਣਾ। ਮਤ ਸਮਝ ਕਿ ਹੁਣ ਜਿੰਨਾ ਜਿਹੜੇ ਮਲਟੀ ਸਟੋਰੀ ਬਿਲਡਿੰਗਾਂ ਵਿੱਚ ਵਿਚਾਰੇ ਰਹਿੰਦੇ ਨੇ, ਉਹ ਤਾਂ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਪ੍ਰਕਾਸ਼ ਕਰ ਹੀ ਨਾ ਸਕਣ। ਅਸੀਂ ਉਹ ਗੱਲ 'ਤੇ ਮੰਨੀ ਜਾਂਦੇ ਹਾਂ ਜਿਹੜੀ ਸਥੂਲ ਹੈ, ਸੂਖਸ਼ਮ ਨਹੀਂ ਮੰਨ ਰਹੇ। ਪਰ ਗੁਰੂ ਕਹਿੰਦੇ ਨੇ ਭਲਿਆ ਆ ਗਿਆਨ ਸੂਖਸ਼ਮ ਹੈ, ਸਥੂਲਤਾ ਵਿੱਚ ਨਾ ਖਲੋ, ਉਹ ਬੜਾ ਕੀਮਤੀ ਹੈ। ਉਹ ਹਰ ਥਾਂ 'ਤੇ ਰਵੇ ਹੋਏ ਪ੍ਰਭੂ ਨੂੰ ਦੇਖਦਾ ਹੈ। ਕੀਮਤ ਨੇ ਗਿਆਨ ਧਿਆਨ ਉੱਚੇ 'ਤੇ ਉੱਚੋ ਜਾਣੀ ਜੇ ਪ੍ਰਭ ਤੇਰੋ ਥਾਨ। ਉਹ ਇੰਨਾ ਉੱਚਾ ਹੈ ਕਿ ਉਹਦੇ ਉੱਪਰ ਕਿਸੇ ਹੋਰ ਦੀ ਸੋਚ ਨਹੀਂ ਟਿਕ ਸਕਦੀ। ਬਸ ਆਹ ਮਸਤਾ ਹੈ, ਉਹਦੀ ਸੋਚ ਇੰਨੀ ਮਹਾਨ ਹੈ ਕਿ ਉਹਦੀ ਸੋਚ ਦੇ ਉੱਪਰ ਆਪਣੀ ਜਾਂ ਕਿਸੇ ਹੋਰ ਸਾਧ ਸੰਤ ਦੀ ਸੋਚ ਨਾ ਰੱਖੀ, ਇਹ ਬੇਅਦਬੀ ਹੋਏਗੀ। ਪਰ ਉਹ ਨਹੀਂ, ਉੱਚੇ ਤੇ ਉੱਚੋ ਜਾਣੀ ਜੈ ਪ੍ਰਭ ਤੇਰੋ ਥਾਨ। ਕਹਿਣ ਲੱਗੇ ਮਨ ਧਨ ਤੇਰੋ ਪ੍ਰਾਣ, ਮੇਰਾ ਮਨ ਮੇਰਾ ਧਨ ਮੇਰੇ ਪ੍ਰਾਣ, ਭਾਵ ਪ੍ਰਾਣ ਤਨ ਦਾ ਸਰੂਪ ਨੇ, ਤਨ ਪ੍ਰਾਣਾਂ ਨਾਲ ਚੱਲਦਾ। ਮਨ ਧਨ ਤੇਰੋ ਪ੍ਰਾਣ, ਇੱਕ ਸੂਤ ਹੈ ਜਹਾਨ, ਸਾਰਾ ਸੰਸਾਰ ਤੇਰੇ ਹੁਕਮ ਦੇ ਸੂਤਰ ਵਿੱਚ ਪਰੋਇਆ ਹੋਇਆ ਹੈ। ਕਮਨ ਉਪਮਾ ਦਿਓ ਵੱਡੇ ਤੇ ਵੱਡਾ ਨਹੀਂ, ਮੈਨੂੰ ਕੋਈ ਐਸਾ ਵੱਡਾ ਨਹੀਂ ਦੱਸਿਆ ਜਿਹਦੀ ਉਪਮਾ ਮੈਂ ਤੇਰੇ ਨਾਲ ਕਰਾਂ, ਵੀ ਤੂੰ ਇਹਦੇ ਵਰਗਾ। ਕਮਨ ਉਪਮਾ ਦਿਓ ਵੱਡੇ ਤੇ ਵੱਡਾ ਨਹੀਂ, ਕੌਣ ਜਾਣੇ ਤੇਰੋ ਭੇਓ ਅਲਖ ਅਪਾਰ ਦਿਓ। ਤੇਰਾ ਗਿਆਨ ਕਿੰਦੇ ਕੋਲ ਹੈ, ਕੌਣ ਜਾਣਦਾ ਹੈ? ਕੇਵਲ ਤੇ ਕੇਵਲ ਗੁਰੂ ਕੋਲ ਤੇਰਾ ਗਿਆਨ ਹੈ। ਇਸ ਲਈ ਲਫਜ਼ ਆ ਗਏ ਸਨ ਕਿ ਗਿਆਨ ਕਪਤ ਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਉਹ ਕੇਵਲ ਹੁਣ ਤਾਂ ਹੋਰ ਦੁਨੀਆਂ ਦੇ, ਲੇਕਿਨ ਅਸੀਂ ਗੁਰੂ ਨਾਲੋਂ ਕਿਸੇ ਮਨੁੱਖ ਦੀ ਗੱਲ ਦਾ ਜ਼ਿਆਦਾ ਅਸਰ ਕਬੂਲਦੇ ਹਾਂ। ਅਤੇ ਗੁਰੂ ਬਾਰ ਬਾਰ ਸਮਝਾ ਰਹੇ ਨੇ, ਕੌਣ ਜਾਣੇ ਤੇਰੇ ਭਿਓ ਅਲਖ ਅਪਾਰ ਦਿਓ, ਹੇ ਨਾ ਲਖਿਆ ਜਾਣ ਵਾਲੇ, ਹੇ ਪਾਰਾਂ ਵਾਰ ਤੋਂ ਐਂਡ ਤੋਂ ਕਿਨਾਰੇ ਤੋਂ ਰਹਿਤ ਪ੍ਰਭੂ, ਤੇਰਾ ਕੌਣ ਲਖਣਾ ਕਰੇ, ਕੌਣ ਤੈਨੂੰ ਜਾਣੇ, ਤੇਰਾ ਭੇਦ ਕੌਣ ਪਾਵੇ। ਅਲਖ ਅਪਾਰ ਦਿਓ, ਅਕਲ ਕਲਾ ਹੈ ਪ੍ਰਭ ਸਰਬ ਕੋ ਧਨ, ਉਹਦੀ ਸ਼ਕਤੀ ਜਿਹੜੀ ਸ਼ਕਤੀ ਹਰ ਵਕਤ ਨਿਰੰਤਰ ਹਰ ਥਾਵੇਂ ਵਰਤ ਰਹੀ ਹੈ, ਉਹ ਸਾਰੀ ਸ਼ਕਤੀ ਨੂੰ ਵਰਤਾ ਕੇ ਸਾਰੇ ਸੰਸਾਰ ਦਾ ਇੱਕ ਆਸਰਾ ਉਸੇ ਸ਼ਕਤੀ ਨਾਲ ਬਣਿਆ ਹੋਇਆ ਹੈ। ਅਤੇ ਕਹਿਣ ਲੱਗੇ ਇਹ ਗਿਆਨ ਗੁਰੂ ਕੋਲ ਹੈ। ਕੀਮਤ ਨਾ ਗਿਆਨ ਧਿਆਨ ਤੇਰੀ, ਇਹ ਪਰਮੇਸ਼ੁਰ ਗਿਆਨ ਤੇਰਾ ਪਰ ਹੈ ਗੁਰੂ ਕੋਲ। ਅਤੇ ਉਸ ਗਿਆਨ ਦੇ ਰਾਹੀਂ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸਕਾ ਨਾਓ, ਅਤੇ ਉਸ ਗਿਆਨ ਦੇ ਰਾਹੀਂ ਗੁਰੂ ਤੇਰੇ ਵਿੱਚ ਅਭੇਦ ਹੋ ਗਿਆ ਹੈ। ਹੁਣ ਜੋ ਕੁਛ ਤੂੰ ਹੈ ਉਹ ਹੀ ਮੇਰਾ ਗੁਰੂ ਨਾਨਕ ਹੈ, ਇਸ ਲਈ ਮੈਂ ਕੁਰਬਾਨ ਜਾਣਾ ਗੁਰੂ ਨਾਨਕ ਤੋਂ, ਜਿਹਨੇ ਗਿਆਨ ਰਾਹੀਂ ਮੈਨੂੰ ਤੇਰਾ ਦਰ ਦਿਖਾਇਆ। ਗੁਰੂ ਕਹਿੰਦੇ ਨੇ
ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਇੱਕ ਜਿਹੀ ਕਿਆ ਬਖਾਨੇ, ਇੱਕ ਜਿਹੀ ਕਿਆ ਬਖਾਨੇ, ਇੱਕ ਜਿਹੀ
बल बल सद बलिहा
ਡੰਡੇ ਵਾਂਗੂੰ ਇੱਕ ਸਟੈਪ ਵਾਂਗੂੰ ਵਰਤੋ ਉਹਨੂੰ ਅਗਿਆਨਤਾ ਦਾ ਪਰਦਾ ਨਾ ਬਣਾਓ ਜਿਹੜੀ ਗਿਆਨ ਦੇ ਵਿੱਚੋਂ ਜਨਮ ਲੈਂਦੀ ਹੈ ਨਾ ਸ਼ਰਧਾ ਉਹ ਅਸਲੀਅਤ ਹੁੰਦੀ ਹੈ ਜਿਹੜਾ ਸ਼ਰਧਾ ਵਿੱਚੋਂ ਧਰਮ ਜਨਮ ਲੈਂਦਾ ਨਿਰੀ ਸ਼ਰਧਾ ਵਿੱਚੋਂ ਉਹ ਅੰਧ ਵਿਸ਼ਵਾਸਤਾ ਬਣਦਾ ਹੈ ਉਹ ਭਰਮ ਬਣਦਾ ਹੈ ਉਹ ਵਹਿਮ ਬਣਦਾ ਹੈ ਉਹ ਕਰਮਕਾਂਡ ਬਣਦਾ ਹੈ ਉਹ ਗੁਰਮਤ ਤੋਂ ਅਤੇ ਗੁਰੂ ਤੋਂ ਪਰਮੇਸ਼ਵਰ ਤੋਂ ਦੂਰੀ ਬਣਦਾ ਹੈ ਦੀਵਾਰ ਬਣਦਾ ਹੈ ਗੁਰੂ ਉਸੇ ਨੂੰ ਤਾਂ ਘੱਟ ਰਿਹਾ ਹੈ ਇਸ ਲਈ ਜ਼ਰੂਰਤ ਹੈ ਮੁੱਖ ਰੂਪ ਵਿੱਚ ਗਿਆਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਹਦੇ ਹੁਕਮਾਂ ਨੂੰ ਸਮਝਣਾ ਉਹਨੂੰ ਸਭ ਤੋਂ ਉੱਚਾ ਰੱਖਣਾ ਉਹ ਉੱਚਾ ਹੈ ਅਸੀਂ ਉਹਦੀ ਗੱਲ ਤਾਂ ਮੰਨਦੇ ਨਹੀਂ ਉਹਦੇ ਨਾਲੋਂ ਆਪਣੀ ਮੱਤ ਉੱਚੀ ਰੱਖਣੀ ਆ ਪਰ ਪਾਲਕੀ ਦੇ ਉੱਤੇ ਕੁਛ ਨਹੀਂ ਹੋਣਾ ਚਾਹੀਦਾ ਅਗਿਆਨਤਾ ਭਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦੇ ਉੱਤੇ ਕਿਸੇ ਦੀ ਵਿਚਾਰ ਨਹੀਂ ਹੋਣੀ ਚਾਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੋਂ ਉੱਪਰ ਕਿਸੇ ਦੀ ਸੋਚ ਨਹੀਂ ਹੋਣੀ ਚਾਹੀਦੀ ਗੁਰੂ ਦਾ ਅਦਬ ਇਸ ਵਿੱਚ ਹੈ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸਤੀ ਮਨ ਬਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣੀਆਂ ਸ਼ਬਦੋ ਤਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ
ਸਤਿਗੁਰੂ ਮੈਂ ਪਾਇਆ
ਏ ਮਨ ਮੇਰੇ ਤੂੰ ਸਦਾ ਰਹੁ ਅਰਨਾਲ ਅਰਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਅਰਨਾਲ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸਨੇ ਸੋ ਪਾਵ ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਘਨੇਰ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆ ਰਸਿਆ ਜਿਨੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਮਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ
ਸ਼ਬਦ ਕਰ ਸੁਭਾਗੇ
ਘਰ ਸੁਭਾਗੇ ਸ਼ਬਦ ਵਾਜੇ ਕਲਾਜਿਤ ਕਰਦਾਰੀਆ ਪੰਜ ਦੂਤ ਵਸ ਕੀ ਤੈ ਕਾਲ ਕੰਠ ਕੁਮਾਰਿਆ ਦੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕੋ
ਵਾਤਿਤ ਕਰ ਅਨਹਦ ਵਾਜੇ
ਅੰਤ ਸੁਣੋ ਵਡਭਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬੈ
ਸਰਸੈ ਪੂਰੇ ਗੁਰ ਤੇ ਜਾਣੀ
ਸੁਨਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿ ਅਬਰ ਪੂਰੇ ਬਿਨ ਮੰਤ ਨਾਲੀ ਗੁਰ ਚਰਨ ਲਾਗੇ ਬਾਜੇ ਅਤੁਰੇ ਸੁਨਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿ ਅਬਰ ਪੂਰੇ ਬਿਨ ਮੰਤ ਨਾਲੀ ਗੁਰ ਚਰਨ ਲਾਗੇ ਬਾਜੇ ਅਤੁਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਿਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਦਇਆ ਗੈਮ ਸ਼ਕਤ ਗਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਦਇਆ ਗੈਮ ਸ਼ਕਤ ਗਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।